SBS Radio.
SBS.
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 SBS Radio.
ਹਾਜ਼ਰੀਨ, ਘਰੇਲੂ ਹਿੰਸਾ ਸਾਡੇ ਸਮਾਜ ਦੀ ਇੱਕ ਬੜੀ ਹੀ ਕੋਝੀ ਸੱਚਾਈ ਹੈ। ਐਨੀ ਕਿ ਸਿਰਫ ਪੰਜਾਬੀ ਭਾਈਚਾਰੇ ਬਲਕਿ ਪੂਰੇ ਆਸਟ੍ਰੇਲੀਅਨ ਭਾਈਚਾਰੇ ਵਿੱਚ ਘਰੇਲੂ ਹਿੰਸਾ ਦੇ ਕਈ ਕੇਸ ਪਾਏ ਜਾਂਦੇ ਹਨ। ਕਿਹਾ ਜਾਂਦਾ ਹੈ ਹਰ ਇੱਕ ਹਫ਼ਤੇ ਵਿੱਚ ਆਸਟ੍ਰੇਲੀਆ ਵਿੱਚ ਇੱਕ ਔਰਤ ਦੀ ਮੌਤ ਹੁੰਦੀ ਹੈ ਘਰੇਲੂ ਹਿੰਸਾ ਦੇ ਕਾਰਨ, ਅਤੇ ਮਰਦ ਵੀ ਜਿਹੜੇ ਹਨ ਉਹ ਵੀ ਇਸ ਤੋਂ ਪ੍ਰਭਾਵਿਤ ਹਨ। ਸੋ ਇੱਕ ਬੜਾ ਵੱਡਾ ਮਸਲਾ ਹੈ, ਨਾ ਸਿਰਫ ਪੰਜਾਬੀ ਭਾਈਚਾਰੇ ਵਾਸਤੇ ਬਲਕਿ ਸਮੁੱਚੇ ਆਸਟ੍ਰੇਲੀਅਨ ਜਿਹੜੇ ਨਿਵਾਸੀ ਹਨ, ਇੱਥੇ ਦੇ ਵਸਨੀਕ ਹਨ। ਤੁਹਾਨੂੰ ਸ਼ਾਇਦ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਜਿਹੜੀ ਸਮਾਜਿਕ ਸੰਸਥਾਵਾਂ ਹਨ ਜਾਂ ਸਮਾਜ ਸੇਵੀ ਸੰਸਥਾਵਾਂ ਹਨ, ਉਹਨਾਂ ਤੋਂ ਇਲਾਵਾ ਹੁਣ ਧਾਰਮਿਕ ਸੰਸਥਾਵਾਂ ਵੀ ਇਸ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ। ਇਹਨਾਂ ਵਿੱਚੋਂ ਇੱਕ ਹੈ ਵਿਕਟੋਰੀਅਨ ਸਿੱਖ ਗੁਰਦੁਆਰਾ ਕਾਉਂਸਲ, ਜਿਸ ਦੇ ਸਕੱਤਰ ਜੰਗ ਸਿੰਘ ਪੰਨੂ ਜੀ ਇਸ ਵੇਲੇ ਤੁਹਾਡੇ ਨਾਲ ਜੁੜੇ ਹਨ। ਜੰਗ, ਬੜਾ ਹੀ ਨਿੱਘਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਮਿਹਰਬਾਨੀ ਮੰਤਰੀ ਜੀ, ਪਹਿਲੋਂ ਤੇ ਤੁਹਾਡੇ ਪੰਜਾਬੀ ਸਰੋਤਿਆਂ ਨੂੰ ਜਿਹੜੇ ਸੁਣ ਰਹੇ ਇਸ ਪ੍ਰੋਗਰਾਮ ਨੂੰ, ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਮੈਂ ਜ਼ਿਕਰ ਕੀਤਾ ਹੈ ਕਿ ਘਰੇਲੂ ਹਿੰਸਾ ਇੱਕ ਇਹੋ ਜਿਹੀ ਚੀਜ਼ ਹੈ ਜਿਸ ਨਾਲ ਸਾਨੂੰ ਸਾਰਿਆਂ ਨੂੰ ਨਜਿੱਠਣਾ ਪੈਂਦਾ ਹੀ ਹੈ। ਪੰਜਾਬੀ ਭਾਈਚਾਰਾ ਵੀ ਇਸ ਤੋਂ ਵਾਂਝੇ ਨਹੀਂ ਹੈ, ਸਿੱਖ ਭਾਈਚਾਰਾ ਵੀ ਇਸ ਤੋਂ ਵਾਂਝੇ ਨਹੀਂ ਹੈ। ਬੜੀ ਖੁਸ਼ੀ ਹੋਈ ਇਹ ਸੁਣ ਕੇ ਕਿ ਵਿਕਟੋਰੀਅਨ ਸਿੱਖ ਗੁਰਦੁਆਰਾ ਕਾਉਂਸਲ ਇਸ ਵਿੱਚ ਯੋਗਦਾਨ ਪਾਉਣ ਜਾ ਰਿਹਾ ਹੈ। ਦੱਸੋ ਜੀ, ਸਬਬ ਕਿਵੇਂ ਬਣਿਆ ਕਿ ਤੁਸੀਂ ਇਸ ਦਾ ਹਿੱਸਾ ਬਣੇ ਹੋ?
ਮਨਪ੍ਰੀਤ ਜੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਵੀ ਵਾਇਲੈਂਸ ਜਿਹੜੀ ਆ ਉਹ ਨਾਟ ਲਿਮਿਟਡ ਟੂ ਵਨ ਕਮਿਊਨਿਟੀ, ਇਹ ਸਾਰੇ ਭਾਈਚਾਰੇ ਦੇ ਵਿੱਚ ਹੀ ਹੋ ਰਹੀ ਹੈ। ਸਿੱਖ ਭਾਈਚਾਰਾ ਕਾਫੀ ਗਰੋਇੰਗ ਕਮਿਊਨਿਟੀ ਹੈ ਇਸ ਵੇਲੇ, ਅਤੇ ਇਹਦੇ ਵਿੱਚ ਵੀ ਇਹ ਚੀਜ਼ਾਂ ਹੁਣ ਆ ਰਹੀਆਂ ਸਾਹਮਣੇ। ਕਿਤੇ ਨਾ ਕਿਤੇ ਇੰਸੀਡੈਂਟ ਜਿਹੜੇ ਆ ਉਹ ਜਦੋਂ ਸੁਣਨ ਨੂੰ ਮਿਲਦੇ ਆ ਦੁਖੀ ਲੱਗਦਾ, ਅਤੇ ਤਕਰੀਬਨ ਜਿਹੜੇ ਧਾਰਮਿਕ ਸੰਸਥਾਵਾਂ ਸੀ ਉਹਨਾਂ ਕੋਲ ਕਈ ਵਾਰੀ ਇੰਨੀ ਕਪੈਸਿਟੀ ਨਹੀਂ ਹੁੰਦੀ ਵੀ ਉਹ ਵਧੀਆ ਢੰਗ ਨਾਲ ਗਾਈਡ ਕਰ ਸਕਣ। ਸੋ ਮੈਂ ਇੱਥੇ ਤੁਹਾਡੇ ਸਰੋਤਿਆਂ ਦੀ ਜਾਣਕਾਰੀ ਵਾਸਤੇ ਦੱਸ ਦੇਣਾ ਚਾਹੁੰਦਾ ਹਾਂ ਕਿ ਜਦੋਂ ਵਿਕਟੋਰੀਆ ਰਾਇਲ ਕਮਿਸ਼ਨ ਬੈਠਾ ਸੀ 2016 ਦੇ ਵਿੱਚ ਲੁੱਕ ਇਨ ਟੂ ਫੈਮਿਲੀ ਵਾਇਲੈਂਸ, ਅਤੇ ਉਹਨਾਂ ਨੇ ਮਤਲਬ ਕੁਛ ਰਿਕਮੈਂਡੇਸ਼ਨ ਦਿੱਤੀਆਂ ਸੀ, ਕਾਫੀ ਰਿਕਮੈਂਡੇਸ਼ਨ ਸੀ, ਉਹ 227 ਰਿਕਮੈਂਡੇਸ਼ਨ ਉਹਨਾਂ ਦਿੱਤੀਆਂ ਸੀ ਕਿ ਇਸ ਜਿਹੜਾ ਸਾਰੀ ਵਿਕਟੋਰੀਅਨ ਕਮਿਊਨਿਟੀ ਹੈ, ਇਟਸ ਨਾਟ ਜਸਟ ਵਨ ਕਮਿਊਨਿਟੀ, ਦ ਹੋਲ ਵਿਕਟੋਰੀਅਨ ਕਮਿਊਨਿਟੀ 'ਚ ਜਿਹੜੀ ਇਹ ਫੈਮਿਲੀ ਵਾਇਲੈਂਸ ਹੋ ਰਹੀ ਹੈ ਉਸ ਨੂੰ ਕਿਸ ਢੰਗ ਨਾਲ ਨਜਿੱਠਿਆ ਜਾ ਸਕਦਾ ਜਾਂ ਰੋਕਿਆ ਜਾ ਸਕਦਾ, ਜਾਂ ਕਿਸੇ ਢੰਗ ਨਾਲ ਜਿਹੜੀ ਵਿਕਟਮ ਹੈਗੇ ਆ ਉਹਨਾਂ ਨੂੰ ਕਿੱਦਾਂ ਡੀਲ ਕੀਤਾ ਜਾ ਸਕਦਾ। ਉਸ ਰਿਕਮੈਂਡੇਸ਼ਨ ਦੇ ਵਿੱਚ ਸੀ ਵੀ ਜਿਹੜਾ ਮਲਟੀ ਫੇਥ ਜਿਹੜੇ ਵੱਖਰੇ ਵੱਖਰੇ ਭਾਈਚਾਰੇ ਆ ਉਹਦੇ ਵਿੱਚ ਧਾਰਮਿਕ ਪੱਖੋਂ, ਉਹਦੇ ਵਿੱਚ ਸਿੱਖ ਨੇ ਜਾਂ ਬੁੱਧਿਸਟ ਨੇ ਜਾਂ ਐਂਗਲਿਕਨ ਆ ਜਾਂ ਹੋਰ ਹੋਰ ਭਾਈਚਾਰੇ ਨੇ, ਉਹਨਾਂ ਨੂੰ ਸਮੱਸਿਆ ਜਿਹੜੀ ਹੈ ਫੈਮਿਲੀ ਵਾਇਲੈਂਸ ਦੀ ਆ ਇਹ ਕਿਸ ਤਰ੍ਹਾਂ ਨਜਿੱਠਣ, ਇਹਨਾਂ ਨੂੰ ਉਹਨਾਂ ਆਈਡੈਂਟੀਫਾਈ ਕੀਤਾ ਵੀ ਇਹ ਜਿਹੜੇ ਗਰੁੱਪ ਹੈਗੇ ਆ ਇਹਨਾਂ ਕੋਲ ਉਹ ਸਕਿੱਲ ਨਹੀਂ ਹੈਗੇ ਵੀ ਇਹ ਜਿਹੜੀ ਕੋਈ ਇਸ਼ੂ ਆ ਜਿਹੜਾ ਫੈਮਿਲੀ ਵਾਇਲੈਂਸ ਦਾ ਜਾਂ ਘਰਾਂ ਦੇ ਵਿੱਚ ਜਿਹੜੀ ਹਿੰਸਾ ਹੋ ਰਹੀ ਆ, ਡਜ਼ਨਟ ਮੈਟਰ ਉਹ ਅਗੇਂਸਟ ਵਿਮਨ ਆ ਜਾਂ ਮੈਨ ਆ ਜਾਂ ਬੱਚਿਆਂ ਦੇ ਆ, ਵੀ ਉਹ ਕਿਸ ਤਰ੍ਹਾਂ ਇਹ ਅੰਡਰਸਟੈਂਡ ਕਰਨ, ਇਹ ਕਿਸ ਤਰ੍ਹਾਂ ਨਜਿੱਠਣ। ਸੋ ਇਹ ਚੀਜ਼ ਬੇਸਿਕਲੀ ਉੱਥੋਂ ਆਈ ਹੈ।
ਮੈਂ ਮਾਫੀ ਚਾਹੁੰਦੀ ਹਾਂ, ਤੁਹਾਡੀ ਗੱਲ ਮੈਂ ਟੋਕ ਦਿੱਤੀ, ਪਰ ਜ਼ਾਹਿਰ ਤੌਰ 'ਤੇ ਤੁਸੀਂ ਹੁਣ ਕਿਹਾ ਹੈ ਕਿ ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਜਿਹੜਾ ਹੈ ਇਹਨਾਂ ਦੀ ਆਮਦ ਬੜੀ ਨਵੀਂ ਹੈ, ਪਿਛਲੇ 5-10 ਸਾਲਾਂ ਵਿੱਚ ਹੀ ਸਾਰੇ ਆਏ ਹਨ। ਪਹਿਲੀ ਗੱਲ ਤਾਂ ਲੋਕਾਂ ਨੂੰ ਆਪ ਇੱਥੇ ਦੇ ਕਾਇਦੇ ਕਾਨੂੰਨ ਨਹੀਂ ਪਤਾ, ਅਤੇ ਜਦ ਗੁਰਦੁਆਰਾ ਸਾਹਿਬ ਜਾਂਦੇ ਹਨ ਜਾਂ ਮੰਦਿਰ ਗਿਰਜਾਘਰ ਜਿੱਥੇ ਵੀ ਜਾਂਦੇ ਹਨ ਉਹਦੀ ਗੱਲ ਵੱਖਰੇ ਛੱਡ ਦੇਈਏ, ਗੁਰਦੁਆਰਾ ਸਾਹਿਬ ਵਿੱਚ ਅਗਰ ਕੋਈ ਜਾਏ ਅਤੇ ਸਲਾਹ ਅਗਰ ਗ੍ਰੰਥੀ ਜੀ ਤੋਂ ਮੰਗੇ, ਅਤੇ ਗ੍ਰੰਥੀ ਜੀ ਵੀ ਅਗਰ ਆਪ ਨਵੇਂ ਨਵੇਂ ਇੰਡੀਆ ਤੋਂ ਆਏ ਨੇ ਉਹਨਾਂ ਨੂੰ ਇੱਥੇ ਦੇ ਕਾਇਦੇ ਕਾਨੂੰਨ ਨਹੀਂ ਨਾ ਪਤਾ। ਸੋ ਮੇਰੇ ਖਿਆਲ ਇਸ ਸਮੱਸਿਆ ਦੇ ਮੱਦੇਨਜ਼ਰ ਇਹ ਫੰਡਿੰਗ ਤੁਹਾਨੂੰ ਮਿਲੀ ਹੈ ਨਾ?
ਬਿਲਕੁਲ, ਤੁਸੀਂ ਬਿਲਕੁਲ ਠੀਕ ਹੈ, ਅਤੇ ਇਹ ਆਈਡੈਂਟੀਫਾਈ ਕੀਤਾ ਗਿਆ ਵੀ ਜਿਹੜੇ ਸਾਡੇ ਕਮਿਊਨਿਟੀ ਲੀਡਰਸ ਨੇ, ਜਿਹੜੇ ਕਮੇਟੀ 'ਚ ਕੰਮ ਕਰਦੇ ਆ ਜਾਂ ਜਿਹੜੇ ਰਿਲੀਜੀਅਸ ਵਰਕਰ ਨੇ ਜਿਸ ਤਰ੍ਹਾਂ ਸਾਡੇ ਪ੍ਰੀਸਟ ਨੇ ਜਾਂ ਗ੍ਰੰਥੀ ਜਾਂ ਰਾਗੀ ਸਿੰਘ ਨੇ, ਉਹਨਾਂ ਨੂੰ ਖੁਦ ਉਹ ਇੰਡੀਆ ਤੋਂ ਆਪ ਥੋੜ੍ਹੇ ਸਮੇਂ ਲਈ ਆਉਂਦੇ ਆ, ਅਤੇ ਜ਼ਰੂਰੀ ਨਹੀਂ ਹੈਗਾ ਵੀ ਉਹਨਾਂ ਨੂੰ ਸਾਰੀਆਂ ਇੱਥੋਂ ਦੇ ਲੋਕਲ ਲਾਅ ਦਾ ਪਤਾ ਹੋਏ। ਸੋ ਇਹ ਇੱਕ ਰਿਕਮੈਂਡੇਸ਼ਨ ਦਾ ਹਿੱਸਾ ਹੈ ਵੀ ਜਿਹੜੇ ਰਿਲੀਜੀਅਸ ਵਰਕਰ ਹੈਗੇ ਆ, ਈਵਨ ਕਿ ਜਿਹੜੇ ਮਤਲਬ ਇੱਥੋਂ ਤੱਕ ਵੀ ਅਸੀਂ ਜਿਹੜਾ ਇਹ ਪ੍ਰੋਜੈਕਟ ਅੱਗੇ ਜਾਏਗਾ ਸਾਡਾ, ਜਿਹੜੇ ਸਾਡੇ ਸਕੂਲ ਹੈਗੇ ਆ ਜਿਹਦੇ ਵਿੱਚ ਪੰਜਾਬੀ ਸਕੂਲ ਬੱਚੇ ਪੜ੍ਹਾਏ ਜਾਂਦੇ ਆ, ਜਾਂ ਸਾਡੇ ਕੀਰਤਨ ਸਕੂਲ ਆ ਜਿਹ 'ਚ ਬੱਚੇ ਗੁਰਮੁਖ ਸੰਗੀਤ ਸਿੱਖਦੇ ਆ, ਵੀ ਉਹ ਜਿਹੜੇ ਟ੍ਰੇਨਰ ਇੰਸਟਰਕਟਰ ਹੈਗੇ ਆ ਉਹਨਾਂ ਨੂੰ ਵੀ ਇਸ ਜਿਹੜਾ ਇਸ਼ੂ ਆ ਉਹਦਾ ਪਤਾ ਹੋਣਾ ਚਾਹੀਦਾ।
ਠੀਕ ਹੈ,
ਸੋ ਇਹ ਬੇਸਿਕਲੀ ਮੇਜਰ ਫੋਕਸ ਇਸ ਪ੍ਰੋਜੈਕਟ ਦਾ ਇਹ ਹੈਗਾ ਵੀ ਆਪਣੀ ਜਿਹੜੀ ਕਮਿਊਨਿਟੀ ਦੇ ਵਿੱਚ ਜਿਹੜੇ ਰਿਲੀਜੀਅਸ ਵਰਕਰ ਆ ਜਾਂ ਕਮਿਊਨਿਟੀ ਲੀਡਰ ਆ ਜਾਂ ਐਮਰਜਿੰਗ ਕਮਿਊਨਿਟੀ ਲੀਡਰ ਆ ਉਹਨਾਂ ਨੂੰ ਕਿਸ ਢੰਗ ਨਾਲ ਅਸੀਂ ਉਹਨਾਂ ਬਿਲਡ ਅਪ ਕੀਤਾ ਜਾਏ ਇਸ ਸਕਿੱਲ ਦੇ ਨਾਲ।
ਸੋ ਇਸ ਪ੍ਰੋਜੈਕਟ ਦੇ ਜ਼ਰੀਏ ਹੋਵੇਗਾ ਕਿ ਸਿਰਫ ਸਕਿੱਲ ਸੈੱਟ ਵਧਾਇਆ ਜਾਵੇਗਾ ਜਾਂ ਕਿ ਕਾਉਂਸਲਿੰਗ ਵੀ ਖੋਲ੍ਹੀ ਜਾਵੇਗੀ ਕਿ ਜਿਹੜੇ ਪੀੜਿਤ ਹਨ ਉਹਨਾਂ ਦੀ ਕਾਉਂਸਲਿੰਗ ਹੋ ਜਾਵੇ ਜਾਂ ਸ਼ੈਲਟਰ ਦੀ ਵੀ ਲੋੜ ਹੁੰਦੀ ਹੈ ਜੀ। ਬਹੁਤੇ ਜਿਹੜੇ ਇਸ ਤੋਂ ਪੀੜਿਤ ਹਨ ਉਹ ਟੈਂਪਰੇਰੀ ਰੈਜ਼ੀਡੈਂਟ ਹੁੰਦੇ ਹਨ, ਉਹਨਾਂ ਕੋਲ ਇੱਥੇ ਪੱਕੀ ਰਿਹਾਇਸ਼ ਨਹੀਂ ਹੁੰਦੀ, ਸਿਰ 'ਤੇ ਛੱਤ ਨਹੀਂ ਹੁੰਦੀ। ਕੀ ਇਸ ਪ੍ਰੋਜੈਕਟ ਦੇ ਜ਼ਰੀਏ ਉਹ ਵੀ ਕੀਤਾ ਜਾ ਸਕਦਾ ਹੈ ਜੀ?
ਨਹੀਂ, ਇਹ ਪ੍ਰੋਜੈਕਟ ਬੇਸਿਕਲੀ ਪ੍ਰੀਵੈਂਸ਼ਨ ਤੇ ਹੈਗਾ। ਸੋ ਜਿਹੜਾ ਰੈਫਰਲ ਆ ਜਾਂ ਰੀਹੈਬ ਆ ਜਾਂ ਆਪਾਂ ਕਹਿ ਸਕਦੇ ਸ਼ੈਲਟਰ ਆ, ਉਹ ਇਸ ਪ੍ਰੋਜੈਕਟ ਦਾ ਹਿੱਸਾ ਨਹੀਂ ਹੈਗਾ।
ਠੀਕ ਹੈ।
ਸੋ ਇਹ ਪ੍ਰੋਜੈਕਟ ਜਸਟ ਫੋਕਸ ਆਨ ਵੀ ਹਾਊ ਟੂ ਪ੍ਰੀਵੈਂਟ, ਵੀ ਕਿਸ ਢੰਗ ਨਾਲ ਅਸੀਂ ਫੈਮਿਲੀ ਵਾਇਲੈਂਸ ਨੂੰ ਰੋਕ ਸਕਦੇ ਹਾਂ ਪਹਿਲੇ ਲੈਵਲ ਤੇ।
ਠੀਕ ਹੈ।
ਸੋ ਉਹ ਤੋਂ ਬਾਅਦ ਇਹ ਚੀਜ਼ਾਂ ਸੈਕੰਡਰੀ ਆ ਰੈਫਰਲ ਵਾਲੀਆਂ, ਜਿਹੜੀਆਂ ਕਈ ਸੰਸਥਾਵਾਂ ਆਲਰੇਡੀ ਕਰ ਵੀ ਰਹੀਆਂ, ਕੋਈ ਸੰਸਥਾਵਾਂ ਟੈਂਪਰੇਰੀ ਸ਼ੈਲਟਰ ਵੀ ਦੇ ਰਹੀਆਂ, ਪਰ ਉਹਨਾਂ ਇਹ ਐਜ ਏ ਕੋਲੈਬੋਰੇਟਿਵ ਐਫਰਟ ਨਹੀਂ ਹੈਗਾ ਆਪਣੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ। ਪਰ ਆਉਣ ਵਾਲੇ ਸਮੇਂ ਦੇ ਵਿੱਚ ਵਿਕਟੋਰੀਆ ਸਿੱਖ ਗੁਰਦੁਆਰਾ ਕੌਂਸਲ ਡੈਫੀਨਿਟਲੀ ਫੋਕਸ ਕਰੂਗੀ ਇਹ ਦੋਨਾਂ ਚੀਜ਼ਾਂ ਤੇ।
ਠੀਕ ਹੈ ਜੀ। ਸੋ ਹੁਣ ਤੁਸੀਂ ਕਿਵੇਂ ਮਿੱਥੋਗੇ ਕਿ ਪ੍ਰੀਵੈਂਸ਼ਨ ਵਾਸਤੇ ਕੀ ਕੁਝ ਕਰਨਾ ਜ਼ਰੂਰੀ ਹੈ?
ਹਾਂਜੀ, ਪ੍ਰੀਵੈਂਸ਼ਨ ਲਈ ਇਹੋ ਹੀ ਜ਼ਰੂਰੀ ਹੈ ਕਿ ਪਹਿਲਾਂ ਤੇ ਜਿਹੜੀਆਂ ਹੱਡੀਆਂ ਆਪਣੀਆਂ ਧਾਰਮਿਕ ਅਦਾਰੇ, ਜਿਸ ਤਰ੍ਹਾਂ ਤੁਸੀਂ ਅੱਗੇ ਕਿਹਾ ਵੀ ਮੈਜੋਰਟੀ ਚ ਕਮਿਊਨਿਟੀ ਦੇ ਲੋਕ ਜਿਹੜੇ ਆ ਗੁਰਦੁਆਰਾ ਸਾਹਿਬ ਜ਼ਰੂਰ ਆਉਂਦੇ, ਹਫ਼ਤੇ 'ਚ ਭਾਵੇਂ ਇੱਕ ਵਾਰ ਆਉਣ ਜਾਂ ਮਹੀਨੇ 'ਚ ਇੱਕ ਵਾਰੀ ਆਉਣ, ਤੇ ਉਹਨਾਂ ਨੂੰ ਥੋੜ੍ਹਾ ਈਜ਼ੀ ਲੱਗਦਾ ਵੀ ਉੱਥੇ ਜਾ ਕੇ ਅਸੀਂ ਆਪਣੀ ਕਈ ਵਾਰੀ ਗੱਲ ਕਿਸੇ ਨੂੰ ਦੱਸ ਸਕਦੇ ਹਾਂ। ਜੇ ਉਹ ਕਿਸੇ ਵੀ ਸਾਡੇ ਕਮੇਟੀ ਮੈਂਬਰ ਦੇ ਨਾਲ, ਜੇ ਗੁਰੂ ਘਰ ਦੇ ਕਮੇਟੀ ਮੈਂਬਰ ਨਾਲ ਜਾਂ ਰਿਲੀਜੀਅਸ ਵਰਕਰ, ਉਹ 'ਚ ਗ੍ਰੰਥੀ ਸਿੰਘ ਨੇ, ਰਾਗੀ ਸਿੰਘ ਨੇ ਜਾਂ ਜਿਹੜੇ ਹੋਰ ਗੁਰਮਤਿ ਸਕੀ ਸਰ, ਜੇ ਉਹਨਾਂ ਨਾਲ ਉਹ ਇਸ ਵਿਸ਼ੇ 'ਤੇ ਗੱਲ ਕਰਦੇ ਆ, ਤੇ ਐਟਲੀਸਟ ਇੱਕ ਫਸਟ ਲੈਵਲ ਤੇ ਉਹ ਆਪਣੀ ਜਿਹੜੀ ਅਡਵਾਈਸ ਕਰ ਸਕਦੇ ਆ ਵੀ ਉਹਨਾਂ ਨੂੰ ਕੀ ਕਰਨਾ ਚਾਹੀਦਾ। ਪਰ ਜੇ ਉਹਨਾਂ ਨੂੰ ਪਤਾ ਹੋਊਗਾ ਤੇ, ਸੋ ਪ੍ਰੋਜੈਕਟ ਦਾ ਮੇਨ ਮਤਲਬ ਹੈ ਜੇ ਉਹਨਾਂ ਨੂੰ ਪਤਾ ਹੋਊਗਾ। ਦੂਸਰਾ ਇਸ ਤੋਂ ਇਲਾਵਾ ਹੈ ਵੀ ਅਸੀਂ ਇਸ ਤੋਂ ਬਾਹਰ ਨਿਕਲ ਕੇ ਜਿਹੜੇ ਸਾਡੀ ਕਮਿਊਨਿਟੀ ਦੇ ਵਿੱਚ ਸਾਡੇ ਜੰਗ ਬੱਚੇ ਆ, ਜਿਹੜੇ ਇਮਰਜਿੰਗ ਲੀਡਰ ਸਾਡੇ ਆ, ਆਉਣ ਵਾਲੇ ਸਮੇਂ ਦੇ ਲੀਡਰ ਨੇ, ਉਹ ਭਾਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਨਹੀਂ ਇਨਵੋਲਵਡ ਪਰ ਜਾਂ ਹੋਰ ਸੰਸਥਾਵਾਂ 'ਚ ਇਨਵੋਲਵਡ ਹੈਗੇ ਆ, ਸੋ ਉਹਨਾਂ ਨੂੰ ਵੀ ਅਸੀਂ ਚਾਹੁੰਦੇ ਹਾਂ ਵੀ ਉਹ ਵੀ ਇਸ ਪ੍ਰੋਜੈਕਟ 'ਚ ਹਿੱਸਾ ਬਣਨ। ਉਹਨਾਂ ਦੀ ਅਪਰੋਚ ਕਮਿਊਨਿਟੀ 'ਚ ਦੂਸਰੇ ਬੰਦੇ ਨਾਲ ਜ਼ਿਆਦਾ ਹੈ, ਸੋ ਜੇ ਉਹਨਾਂ ਨੂੰ ਵੀ ਇਸ ਬਾਰੇ ਪਤਾ ਹੋਊਗਾ ਵੀ ਫੈਮਿਲੀ ਵਾਇਲੈਂਸ ਕੀ ਹੈਗੀ ਹੈ ਤੇ ਇਹਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ, ਸੋ ਉਹ ਜੇ ਉਹਨਾਂ ਤੱਕ ਪਹੁੰਚ ਹੁੰਦੀ ਹੈ ਉਹ ਵੀ ਤੁਹਾਨੂੰ ਦੱਸ ਸਕਦੇ ਆ। ਦੂਸਰਾ ਫਿਰ ਜਨਰਲ ਕਮਿਊਨਿਟੀ ਹੈ, ਸੋ ਅਸੀਂ ਗੁਰੂ ਘਰਾਂ ਦੇ ਵਿੱਚ ਇਹ ਸਾਰੇ ਟਾਈਮ ਟਾਈਮ ਜਿਹੜਾ ਸਕੈਜੂਲ ਉਹ ਤਿਆਰ ਕੀਤਾ ਜਾਊਗਾ ਵੀ ਹਰ ਗੁਰੂ ਘਰ ਦੇ ਵਿੱਚ ਜਾ ਕੇ ਜਿਹੜੀ ਇਨਫੋਰਮੇਸ਼ਨ ਹੈਗੀ ਆ ਪ੍ਰੀਵੈਂਸ਼ਨ ਦੀ, ਉਹ ਹਰ ਘਰ ਤੱਕ ਬੇਸਿਕਲੀ ਆਈਡੀਆ ਹੈਗਾ ਵੀ ਹਰ ਸਿੱਖ ਦੇ ਘਰ ਤੱਕ ਪਹੁੰਚਾਈ ਜਾਏ।
ਪੰਜਾਬੀ ਵਿੱਚ ਵੀ?
ਪੰਜਾਬੀ ਦੇ ਵਿੱਚ, ਅੰਗਰੇਜ਼ੀ ਵਿੱਚ ਵੀ।
ਅੰਗਰੇਜ਼ੀ ਵੀ, ਠੀਕ ਹੈ। ਇੱਕ ਮੁਸ਼ਕਲ ਮੈਨੂੰ ਇਹ ਵੀ ਜਾਪਦੀ ਹੈ ਜੀ ਕਿ ਜਿਤਨੇ ਵੀ ਪ੍ਰਬੰਧਕ ਕਮੇਟੀਆਂ ਨੇ ਤੇ ਜਿੰਨੇ ਵੀ ਸਾਡੇ ਗ੍ਰੰਥੀ ਸਾਹਿਬ ਨੇ, ਜਿਹੜੇ ਵੀ ਕੀਰਤਨੀਏ ਜਥੇ ਨੇ, ਪੂਰਾ ਹੀ ਤਬਕਾ ਬੜਾ ਮਰਦ ਪ੍ਰਧਾਨ ਹੈ। ਮਾਫ਼ੀ ਚਾਹੁੰਦੀ ਹਾਂ ਕਹਿ ਰਹੀ ਹਾਂ, ਪਰ ਜਗ ਜ਼ਾਹਿਰ ਗੱਲ ਹੈ ਕਿ ਮਹਿਲਾਵਾਂ ਇਸ ਖਿੱਤੇ 'ਚ ਬਿਲਕੁਲ ਇਨਵੋਲਵਡ ਨਹੀਂ ਹਨ। ਸੋ ਅਗਰ ਤੁਸੀਂ ਕਿਸੇ ਲੇਡੀ ਨੂੰ ਪੁੱਛੋ ਜੋ ਕੋਈ ਪੀੜਿਤ ਹੈ, ਉਹਦੇ ਵਾਸਤੇ ਕਿਸੇ ਹੋਰ ਨੂੰ ਜਾ ਕੇ ਇਸ ਤਰ੍ਹਾਂ ਦੱਸਣਾ ਤੇ ਜੋ ਆਪ ਵੀ ਮਰਦ ਹੈ, ਸ਼ਾਇਦ ਮੁਸ਼ਕਿਲ ਹੋਵੇ। ਸੋ ਉਸ ਬਾਰੇ ਸੋਚਿਆ ਕਿ ਇਸ ਨੂੰ ਕਿਵੇਂ ਨਜਿੱਠਿਆ ਜਾਏ?
ਇਹ ਗੱਲ ਬਿਲਕੁਲ ਸਹੀ ਹੈ। ਸਾਡੀ ਕਮਿਊਨਿਟੀ 'ਚ ਨਹੀਂ, ਤਕਰੀਬਨ ਹਰ ਕਮਿਊਨਿਟੀ ਦੇ ਵਿੱਚ, ਖਾਸ ਕਰਕੇ ਜਿਹੜੀਆਂ ਮਾਈਗਰੈਂਟ ਕਮਿਊਨਿਟੀਆਂ, ਉਹਨਾਂ ਵਿੱਚ ਮੇਲ ਡੋਮੀਨੇਟ ਇਸ ਵੇਲੇ ਜਿਹੜਾ ਪੂਰਾ ਸਟਰਕਚਰ ਹੈਗਾ, ਸੋ ਇਹ ਕਮੀ ਹੈ ਸਾਡੀ ਇਸ ਵੇਲੇ ਵੀ ਜਿੰਨੀ ਵੀ ਗਵਰਨੈਂਸ ਹੈ, ਡਜ਼ਨਟ ਮੈਟਰ ਉਹ ਧਾਰਮਿਕ ਜਾਂ ਦੂਸਰੀ ਸਮਾਜਿਕ ਆ, ਉੱਥੇ ਮੇਲ ਹੀ ਜ਼ਿਆਦਾ ਡੋਮੀਨੇਟ ਕਰ ਰਹੇ ਆ। ਸੋ ਅਸੀਂ ਇਸ ਪ੍ਰੋਜੈਕਟ ਰਾਹੀਂ ਥੋੜ੍ਹਾ ਜਿਹਾ ਇਹ ਵੀ ਚੀਜ਼ ਅੱਗੇ ਲਿਆਉਣਾ ਚਾਹੁੰਦੇ ਹਾਂ ਵੀ ਨਹੀਂ, ਆਪਣੇ ਸਾਡੇ ਘਰਾਂ ਦੀਆਂ ਜਿਹੜੇ ਬੱਚੀਆਂ ਵਾਂ ਜਾਂ ਸਾਡੀਆਂ ਭੈਣਾਂ ਜਾਂ ਮਾਵਾਂ ਵਾਂ, ਉਹ ਵੀ ਇਸ ਪ੍ਰੋਜੈਕਟ 'ਚ ਅੱਗੇ ਆਣ ਕੇ ਕੰਟਰੀਬਿਊਟ ਕਰਨ। ਸੋ ਉਸੇ ਚੀਜ਼ ਨੂੰ ਮੋਹਰੇ ਰੱਖ ਕੇ ਅਸੀਂ ਜਿਹੜਾ ਅੱਜ ਦਾ ਤੁਹਾਨੂੰ ਮੈਂ ਜਿਹੜਾ ਅਸੀਂ ਸਟੀਅਰਿੰਗ ਕਮੇਟੀ ਜਿਹੜੀ ਆ ਉਹ ਸੈਟਅਪ, ਇੱਕ ਗਵਰਨੈਂਸ ਸੈਟਅਪ ਕੀਤੀ ਜਾ ਰਹੀ ਹੈ। ਸਟੀਅਰਿੰਗ ਕਮੇਟੀ ਦੇ ਵਿੱਚ ਅਸੀਂ ਚਾਹੁੰਦੇ ਹਾਂ ਘੱਟੋ ਘੱਟ ਵੀ 50% ਜਾਂ 50% ਤੋਂ ਮੋਰ ਵੀ ਹਾਜ਼ਰ, ਕੋਈ ਗੱਲ ਨਹੀਂ, ਵੀ ਉਹਦੇ ਵਿੱਚ ਫੀਮੇਲ ਮੈਂਬਰ ਬਣਨ।
ਠੀਕ ਹੈ।
ਸੋ ਅਸੀਂ ਇਹ ਚੀਜ਼ ਨੂੰ, ਜਿਹੜੀ ਤੁਹਾਡੀ ਗੱਲ ਆ ਵੀ ਮੇਲ ਡੋਮੀਨੇਟ ਆ, ਉਹਨੂੰ ਥੋੜ੍ਹਾ ਜਿਹਾ ਮਤਲਬ ਸ਼ਿਫਟ ਕਰਨਾ ਚਾਹੁੰਦੇ ਉਸ ਚੀਜ਼ ਨੂੰ। ਸੋ ਐਟਲੀਸਟ ਜਿਹੜੀ ਹੈ ਤਾਂ ਵਲੰਟੀਅਰ ਪੋਜੀਸ਼ਨ ਆ, ਇਹਦੇ ਵਿੱਚ ਕੋਈ ਪੇਮੈਂਟ ਨਹੀਂ ਹੈਗੀ, ਪਰ ਅਸੀਂ ਚਾਹੁੰਦੇ ਹਾਂ ਵੀ ਉਹਦੇ ਵਿੱਚ ਸਟੀਅਰਿੰਗ ਕਮੇਟੀ ਦੇ ਵਿੱਚ ਘੱਟੋ ਘੱਟ ਮੋਰ ਦੈਨ 50% ਜਿਹੜੇ ਆ ਉਹ ਵੀਮੈਨਸ ਜ਼ਰੂਰ ਆਉਣ, ਭਾਵੇਂ ਉਹ ਯੰਗ ਬੱਚੇ ਨੇ ਜਾਂ ਅਡਲਟ ਨੇ, ਪੂਰੇ ਮਤਲਬ ਇਨਸਾਨ ਵੀ ਉਹ ਮੈਚਿਓਰ ਨੇ, ਪਰ ਉਹਨਾਂ ਕੋਲ ਐਕਸਪੀਰੀਅੰਸ ਹੋਏ।
ਚੰਗੀ ਗੱਲ ਹੈ ਜੀ, ਅਸੀਂ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਗੁਰਪੁਰਬ ਵੀ ਮਨਾ ਰਹੇ ਹਾਂ ਅਤੇ ਉਹਨਾਂ ਦੇ ਕਹੇ 'ਤੇ ਵੀ ਚੱਲਦੇ ਹੋਏ ਅਗਰ ਵਿਕਟੋਰੀਅਨ ਸਿੱਖ ਗੁਰਦੁਆਰਾ ਕਾਉਂਸਲ ਇਸੇ ਜਗਵਾਹੀ ਕਰੇ ਕਿ ਮਹਿਲਾਵਾਂ ਨੂੰ ਹੋਰ ਪ੍ਰਾਥਮਿਕਤਾ ਮਿਲੇ, ਉਹ ਬੜੀ ਜ਼ਰੂਰੀ ਗੱਲ ਹੈ। ਸੋ ਮੈਨੂੰ ਦੱਸੋ ਇਸ ਸਟੀਅਰਿੰਗ ਕਮੇਟੀ ਵਿੱਚ ਤੁਹਾਨੂੰ ਕਿੰਨੇ ਮੈਂਬਰ ਚਾਹੀਦੇ ਹਨ ਅਤੇ ਕਿਸ ਤਰ੍ਹਾਂ ਅਪਲਾਈ ਕਰਨ?
ਸਟੀਅਰਿੰਗ ਕਮੇਟੀ ਦੇ ਵਿੱਚ ਅਸੀਂ ਕੋਈ ਫਿਕਸ ਨੰਬਰ ਫਿਲਹਾਲ ਨਹੀਂ ਰੱਖਿਆ। ਉਹਦੇ ਵਿੱਚ ਇੱਕ ਮੈਂਬਰ ਜਿਹੜਾ ਵਾ ਉਹ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਦਾ ਜੇ ਡਿਫਾਲਟ ਆਊਗਾ, ਉਹਦੇ ਵਿੱਚ ਜਿਹੜਾ ਸੈਕਟਰੀ ਜਿਹੜਾ ਵੀ ਉਸ ਸਮੇਂ ਦਾ ਹੋਊਗਾ ਉਹ ਸਟੀਅਰਿੰਗ ਕਮੇਟੀ ਦਾ ਮੈਂਬਰ ਹੋਊਗਾ। ਪਲੱਸ ਅਸੀਂ ਚਾਹੁੰਦੇ ਹਾਂ ਵੀ ਜੇ ਤੇ ਸਾਡੇ ਕੋਲ ਚਾਰ ਹੋਰ ਮੇਲ ਜਾਂ ਫੀਮੇਲ ਵਿਦ 50-50% ਤੇ ਪੰਜ ਮੈਂਬਰ ਵੀ ਸਟੀਅਰਿੰਗ ਕਮੇਟੀ ਬਣ ਸਕਦੀ ਹੈ, ਸੱਤ ਵੀ ਬਣ ਸਕਦੀ ਹੈ, ਡਿਪੈਂਡ ਆਨ ਵੀ ਸਾਡੇ ਕੋਲ ਕਿੰਨੇ ਐਪਲੀਕੈਂਟ ਆਉਂਦੇ ਆ। ਸੋ ਮੈਕਸਿਮਮ 7 ਆ, ਮਿਨੀਮਮ 5 ਆ। ਤੇ ਉਹਦੇ ਵਿੱਚ ਜਿਹੜੀ ਮੈਂ ਅੱਗੇ ਗੱਲ ਕਹੀ ਆ ਵੀ ਜੇ ਸਾਡੇ ਕੋਲ ਸੱਤਾਂ ਦੇ ਵਿੱਚ 6 ਵੀ ਮਤਲਬ ਫੀਮੇਲ ਆਉਂਦੀਆਂ ਤਾਂ ਵੀ ਹੈਵ ਨੋ ਪ੍ਰੋਬਲਮ। ਗਵਰਨੈਂਸ ਜਿਹੜੀ ਆ ਉਹ ਸਾਡੇ ਮਤਲਬ ਵਿਮਨ ਜ਼ਰੂਰ ਹੋਣ। ਮੇਨ ਜਿਹੜੀ ਸਕਿੱਲ ਸੈਟਿੰਗ ਹੈਗੀ ਆ ਉਹ 'ਚ ਪਹਿਲੀ ਗੱਲ ਆ ਵੀ ਉਹ ਭੈਣ ਭਰਾ ਨੂੰ ਦੋਨਾਂ ਨੂੰ ਫੈਮਿਲੀ ਵਾਇਲੈਂਸ ਜਿਹੜੀ ਸਾਡੀ ਕਮਿਊਨਿਟੀ 'ਚ ਹੋ ਰਹੀ ਹੈ ਉਹਦੀ ਨੌਲੇਜ ਜ਼ਰੂਰ ਹੋਣੀ ਚਾਹੀਦੀ ਹੈ। ਕਈ ਵਾਰੀ ਕਈ ਲੋਕਾਂ ਨੂੰ ਬਿਲਕੁਲ ਬੇਧਿਆਨ ਹੁੰਦੇ, ਕਹਿੰਦੇ ਨਹੀਂ ਇਹ ਤਾਂ ਗੱਲ ਹੋ ਹੀ ਨਹੀਂ ਸਕਦੀ ਨਾ, ਵੀ ਕਈ ਵਾਰੀ ਲੋਕ ਜਾਂ ਸਮਝਣਾ ਨਹੀਂ ਚਾਹੁੰਦੇ। ਇਸ ਕਰਕੇ ਅਸੀਂ ਉਹ ਚਾਹੁੰਦੇ ਹਾਂ ਵੀ ਜਿਹੜੇ ਅੰਡਰਸਟੈਂਡ ਕਰ ਰਹੇ ਆ ਇਸ ਇਸ਼ੂ ਨੂੰ ਉਹ ਜ਼ਰੂਰ ਆਉਣ। ਦੂਸਰਾ ਵੀ ਉਹਨਾਂ ਦੇ ਵਿੱਚ ਜਜ਼ਬਾ ਵੀ ਹੋਏ ਵੀ ਅਸੀਂ ਵਿਕਟੋਰੀਅਨ ਸਿੱਖ ਕਮਿਊਨਿਟੀ ਨੂੰ ਸਰਵ ਕਰਨਾ ਕਿ ਇਸ ਢੰਗ ਦੇ ਨਾਲ। ਤੀਸਰਾ ਹੈ ਵੀ ਜੇ ਉਹਨਾਂ ਨੇ ਕਮਿਊਨਿਟੀ ਲੀਡਰਸ਼ਿਪ ਰੋਲ 'ਚ ਕਿਤੇ ਨਾ ਕਿਤੇ ਕੰਮ ਕੀਤਾ ਹੋਏ ਉਹਨਾਂ ਦੇ ਲੀਡਰਸ਼ਿਪ ਸਕਿੱਲ ਜਿਹੜੇ ਸਾਨੂੰ ਦੇਖਦੇ ਹੋਣ, ਬੇਸਿਕਲੀ ਇੱਕ ਲੀਡਰਸ਼ਿਪ ਗਰੁੱਪ ਹੀ ਹੈ ਜਿਹੜਾ ਸਟੀਅਰਿੰਗ ਕਮੇਟੀ ਹੈ।
ਠੀਕ ਹੈ, ਤੁਸੀਂ ਦੱਸਿਆ ਕਿ ਵਾਲੰਟੀਅਰ ਪੋਜੀਸ਼ਨ ਹੈ ਨਾ?
ਹਾਂ, ਵਾਲੰਟੀਅਰ ਹੈ।
ਠੀਕ ਹੈ, ਪਰ ਇਹ ਪੂਰੇ ਪ੍ਰੋਜੈਕਟ ਦੀ ਨਿਗਰਾਨੀ ਕਰਨਗੇ, ਅਗਵਾਹੀ ਕਰਨਗੇ ਤੇ ਇਹੀ ਫਿਰ ਅੱਗੇ ਚੱਲ ਕੇ ਜਿਹੜੀ ਟ੍ਰੇਨਿੰਗ ਪ੍ਰਦਾਨ ਕਰਨੀ ਹੈ ਜੋ ਵੀ ਕਰਨਾ ਹੈ ਉਹਨਾਂ ਵਾਸਤੇ ਪੇਸ਼ੇਵਰ ਲੋਕਾਂ ਨੂੰ ਫਿਰ ਮੌਕਾ ਵੀ ਦੇਣਗੇ, ਹੈ ਨਾ?
ਬਿਲਕੁਲ।
ਸੋ ਅਪਲਾਈ ਕਿਵੇਂ ਕੀਤਾ ਜਾਵੇ ਜੀ? ਤੁਸੀਂ ਕੁਛ ਤਾਂ ਦੱਸਿਆ ਹੈ ਯੋਗਤਾ ਬਾਰੇ, ਕੋਈ ਹੋਰ ਅਗਰ ਦੱਸੋ?
ਅਪਲਾਈ VSG ਦੀ ਵੈਬਸਾਈਟ ਹੈਗੀ ਹੈ www.vsg.org.au। ਅਸੀਂ ਫੇਸਬੁੱਕ ਤੇ ਵੀ ਇਨਫੋਰਮੇਸ਼ਨ ਜਿਹੜੀ ਉਹ ਪਾਈ ਹੋਈ ਹੈ, ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਦੀ ਫੇਸਬੁੱਕ ਤੇ ਵੀ ਹੈਗੀ ਹੈ, ਈਮੇਲ ਹੈਗੀ ਹੈ secretary@vsg.org.au। ਪਹਿਲੋਂ ਅਸੀਂ ਡੇਟ ਮਿੱਥੀ ਸੀ ਵੀ 18 ਅਕਤੂਬਰ ਨੂੰ ਲਾਸਟ ਹੈ, ਪਰ ਹੁਣ ਮੈਂ ਵਿਚਾਰ ਕਰਕੇ ਦੂਸਰੇ ਮੈਂਬਰਾਂ ਨਾਲ ਵੀ ਸੰਡੇ ਜਿਹੜਾ 20th ਆਉਂਦਾ ਉਦੋਂ ਤੱਕ 2 ਦਿਨ ਹੋਰ ਵਧਾਤੀ ਹੈ।
20 ਅਕਤੂਬਰ ਤੱਕ ਐਕਸਪ੍ਰੈਸ਼ਨ ਆਫ ਇੰਟਰਸਟ ਆ ਜਾਣੇ ਚਾਹੀਦੇ ਨੇ।
ਜੇ ਸਾਡੇ ਕੋਲ ਨਫ ਨਾ ਆਏ ਤੇ ਹੋ ਸਕਦਾ ਫਿਰ ਅਸੀਂ ਡੇਟ ਐਕਸਟੈਂਡ ਵੀ ਕਰ ਸਕਦੇ
ਹਾਂ। ਅੱਛਾ, ਠੀਕ ਹੈ, ਤੇ ਇਹ ਮਿਆਦ ਕਿੰਨੀ ਹੈ ਜੀ?
ਸਟੀਅਰਿੰਗ ਕਮੇਟੀ ਦੀ ਮਿਆਦ ਉਹ ਪ੍ਰੋਜੈਕਟ ਦੇ ਨਾਲ ਜੁੜੀ ਹੋਈ ਹੈ, ਸੋ ਇਹ 12-18 ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਪ੍ਰੋਜੈਕਟ ਫਿਨਿਸ਼ ਕਰਨਾ, ਠੀਕ ਹੈ ਨਾ? ਜਿਸ ਦਿਨ ਸਾਡੀ ਕੱਲ੍ਹ ਫਸਟ ਮੀਟਿੰਗ ਸ਼ੁਰੂ ਹੋ ਗਈ ਇਸ ਸਟੀਅਰਿੰਗ ਕਮੇਟੀ ਦੀ, ਉਸ ਦਿਨ ਇਹ ਪ੍ਰੋਜੈਕਟ ਜਿਹੜਾ ਸ਼ੁਰੂ ਹੋ ਗਿਆ ਟੈਕਨੀਕਲੀ। ਮੇਰੇ ਮੁਤਾਬਕ ਤੁਹਾਨੂੰ ਇਹ ਫਾਰਮਲ ਐਪਲੀਕੇਸ਼ਨ ਜਿਹੜੀ ਆ ਉਹ ਜਿਹੜਾ ਸਕਿੱਲ ਐਂਡ ਨੌਲੇਜ ਦਾ ਅਸੀਂ ਕ੍ਰਾਈਟੀਰੀਆ ਬਣਾਇਆ ਉਹਨੂੰ ਐਡਰੈਸ ਕਰਕੇ ਤੁਸੀਂ ਭੇਜੋ, ਤੇ ਜਿਹੜਾ ਤੁਹਾਡੇ ਕੋਲ ਆਪਣਾ CV ਕਰੰਟ ਹੈਗਾ ਜਾਂ ਜੋ ਵੀ ਤੁਸੀਂ ਆਪਣੇ ਬਾਰੇ ਦੱਸ ਸਕਦੇ ਜੇ
ਜੀ।
ਕਈ ਵਾਰੀ ਆਪਾਂ ਅੰਡਰਸਟੈਂਡ ਨਹੀਂ ਕਰ ਰਹੇ ਹੁੰਦੇ ਕਈ ਚੀਜ਼ਾਂ ਦਾ, ਤੁਹਾਨੂੰ ਕਲੈਰੀਫਿਕੇਸ਼ਨ ਚਾਹੀਦੀ ਆ, ਉਹ ਜਿਹੜਾ ਵੀ ਇੰਟਰਸਟਡ ਐਪਲੀਕੈਂਟ ਆ ਉਹ ਮੇਰੇ ਨਾਲ ਫੋਨ ਤੇ ਗੱਲ ਕਰ ਸਕਦਾ। ਫੋਨ ਨੰਬਰ ਹੈਗਾ 04030301674।
ਠੀਕ ਹੈ ਜੀ, ਮੈਂ ਉਮੀਦ ਕਰਦੀ ਹਾਂ ਕਿ ਐਕਸਪ੍ਰੈਸ਼ਨ ਆਫ ਇੰਟਰਸਟ ਵਾ ਚੜ ਕੇ ਲੋਕੀ ਭੇਜਣ ਤੇ ਕਾਬਿਲ ਲੋਕ ਭੇਜਣ ਜੋ ਕਿ ਇਸ ਪ੍ਰੋਜੈਕਟ ਨੂੰ ਚੰਗੀ ਤਰ੍ਹਾਂ ਨੇਪਰੇ ਚਾੜ ਸਕਦੇ ਹਨ। ਜੰਗ, ਤੁਸੀਂ ਅੱਜ ਬੜੇ ਖੁਲਾਸੇ ਨਾਲ ਜਾਣਕਾਰੀ ਦਿੱਤੀ, ਮਿਹਰਬਾਨੀ ਜੀ, ਤੇ ਅੱਗੇ ਵਾਸਤੇ ਸ਼ੁਭ ਇੱਛਾਵਾਂ। ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਸੀ ਇਹ ਕਾਰਜ ਬੜਾ ਹੀ ਲੋੜੀਂਦਾ ਹੈ, ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਅਸੀਂ ਅਗਰ ਆਪਣੇ ਸਮਾਜ 'ਚ ਆਪਣੇ ਭਾਈਚਾਰੇ ਵਿੱਚ ਘਰੇਲੂ ਹਿੰਸਾ ਦੇ ਕੁਝ ਵਾਕਏ ਵੀ ਅਗਰ ਘਟਾ ਸਕਦੇ ਹਾਂ ਇਸ ਦੇ ਜ਼ਰੀਏ ਤਾਂ ਬਹੁਤ ਵੱਡਾ ਯੋਗਦਾਨ ਪਾਵਾਂਗੇ। ਸਭ ਤੋਂ ਵੱਡੀ ਗੱਲ, ਅਗਰ ਨਵੀਂ ਪਨੀਰੀ ਨੂੰ ਇਸ ਬਾਰੇ ਹੋਰ ਅਸੀਂ ਜਾਣੂ ਕਰਵਾਵਾਂਗੇ ਤੇ ਅੱਗੇ ਵਾਸਤੇ ਅਸੀਂ ਆਪਣੇ ਭਵਿੱਖ ਨੂੰ ਸਿਕਿਓਰ ਕਰ ਲਵਾਂਗੇ। ਸੋ ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਸਮਾਂ ਕੱਢਿਆ।
ਮਿਹਰਬਾਨੀ ਮੰਤਰੀ ਜੀ, ਤੇ ਤੁਹਾਡੀ SBS ਪੰਜਾਬੀ ਟੀਮ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। SBS
Radio. Hear more stories in your language by visiting sbs.com.au.